ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ تے جویں کہ تانوں پتہ ہے کہ اج دے دن صحت دا پروگرام تندرستی ہزار نعمت تواڈی خدمت چ پیش کیتا جاندا ہے۔ ساتھیو، اج دے پروگرام چ میں تانوں ایک ایسے پھل دے بارے دساں گی جنوں کہ پھلاں دا بادشاہ کیا جاندا ہے۔ اسی ویکھنے ہاں کہ خدا تعالیٰ نے سانوں ਬਹੁਤ ਸਾਰੇ ਫਲ ਅਤਾ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਇਸਤੇਮਾਲ ਕਰਨੇ ਹਾਂ ਅਤੇ ਇਹਨਾਂ ਦੇ ਇਸਤੇਮਾਲ ਨਾਲ ਸਾਡੇ ਬਦਨ ਨੂੰ ਤਮਾਮ ਹਯਾਤੀਨ ਹਾਸਿਲ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਬਦਨ ਦੀ ਤਾਮੀਰ ਹੁੰਦੀ ਹੈ ਅਤੇ ਸਾਡੇ ਬਦਨ ਦੀ ਨਸ਼ੋਨੁਮਾ ਵੀ ਹੁੰਦੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਫਲ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਅਤੇ ਇਹ ਖੁਦਾਵੰਦ ਖੁਦਾ ਦੀਆਂ ਅਜ਼ੀਮ ਨਿਮਤਾਂ 'ਚੋਂ ਇੱਕ ਨੇ ਜਿਨ੍ਹਾਂ 'ਚ ਗਜ਼ਾ ਵੀ ਹੈ ਅਤੇ ਸ਼ਿਫਾ ਵੀ ਹੈ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਅੰਬ ਦੇ ਫਲ ਦੇ ਬਾਰੇ ਦੱਸਾਂਗੀ ਕਿ ਇਹਦੇ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਅਸੀਂ ਵੇਖਦੇ ਹਾਂ ਕਿ ਅੰਬ ਇੱਕ ਐਸਾ ਫਲ ਹੈ ਜਿਹਨੂੰ ਕਿ ਹਰ ਕੋਈ ਬਹੁਤ ਪਸੰਦ ਕਰਦਾ ਹੈ, ਚਾਹੇ ਕੋਈ ਬੱਚਾ ਹੋਏ, ਨੌਜਵਾਨ ਹੋਏ ਜਾਂ ਫਿਰ ਬਜ਼ੁਰਗ ਹੋਏ, ਹਰ ਇੱਕ ਨੂੰ ਅੰਬ ਬਹੁਤ ਹੀ ਪਸੰਦ ਹੁੰਦੇ ਨੇ ਅਤੇ ਕਈ ਲੋਕ ਤਾਂ ਗਰਮੀਆਂ ਦੇ ਮੌਸਮ 'ਚ ਇੰਨੇ ਜ਼ਿਆਦਾ ਅੰਬ ਖਾ ਲੈਂਦੇ ਨੇ ਕਿ ਉਹਨਾਂ ਨੂੰ ਮੁਖਤਲਿਫ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਾਥੀਓ, ਯਾਦ ਰੱਖੋ ਕਿ ਕਿਸੇ ਵੀ ਚੀਜ਼ ਦਾ ਮੁਨਾਸਿਬ ਇਸਤੇਮਾਲ ਸਾਡੀ ਸਿਹਤ ਦੇ ਲਈ ਬਿਹਤਰ ਹੁੰਦਾ ਹੈ, ਲੇਕਿਨ ਅਗਰ ਅਸੀਂ ਕਿਸੇ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰਨੇ ਹਾਂ ਤਾਂ ਫਿਰ ਉਹ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸਾਥੀਓ, ਕਿਹਾ ਜਾਂਦਾ ਹੈ ਕਿ ਅੰਬ ਮਿੱਠੇ ਫਲਾਂ 'ਚੋਂ ਸਭ ਤੋਂ ਜ਼ਿਆਦਾ ਅਹਿਮ ਫਲ ਕਰਾਰ ਦਿੱਤਾ ਗਿਆ ਹੈ ਅਤੇ ਇਹਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਹ ਇੱਕ ਕੀਮਤੀ ਗਿਜ਼ਾ ਅਤੇ ਘਰੇਲੂ ਇਲਾਜ ਦੀ ਚੀਜ਼ ਹੈ। ਅੰਬ ਇੱਕ ਗੁਦੇ ਵਾਲਾ ਸਮਰ ਹੈ ਜਿਹੜਾ ਮੁਖਤਲਿਫ ਸ਼ਕਲਾਂ, ਰੰਗਾਂ ਅਤੇ ਜਿਸਾਮਤ 'ਚ ਪਾਇਆ ਜਾਂਦਾ ਹੈ। ਇਹਦਾ ਰੰਗ ਗਹਿਰਾ ਸਬਜ਼, ਜ਼ਰਦ ਅਤੇ ਸੁਰਖ ਹੁੰਦਾ ਹੈ। ਫਲ 'ਚ ਸਖਤ ਕਿਸਮ ਦੀ ਗੁਠਲੀ ਹੁੰਦੀ ਹੈ ਜਿਹੜੀ ਕਿ ਮੁਖਤਲਿਫ ਕਿਸਮਾਂ ਦੀ ਹੁੰਦੀ ਹੈ ਅਤੇ ਮੁਖਤਲਿਫ ਜਿਸਾਮਤ ਦੀ ਹੁੰਦੀ ਹੈ। ਸਾਥੀਓ, ਅੰਬ ਦਾ ਫਲ ਇੱਕ ਸਰਸਬਜ਼, ਘਨੇ ਅਤੇ ਉੱਚੇ ਅਤੇ ਸਦਾ ਬਹਾਰ ਦਰਖਤ 'ਤੇ ਲੱਗਦਾ ਹੈ। ਅੰਬ ਦੇ ਫਲ ਦੀ ਸਭ ਤੋਂ ਅੱਛੀ ਕਿਸਮ ਖੂਬ ਰਸਦਾਰ, ਮਿੱਠੀ ਅਤੇ ਬਹੁਤ ਘੱਟ ਰੇਸ਼ੇ ਦੇ ਨਾਲ ਖੁਸ਼ ਜ਼ਾਇਕਾ ਹੁੰਦੀ ਹੈ, ਜਦਕਿ ਸਭ ਤੋਂ ਬੁਰੀ ਕਿਸਮ ਦਾ ਫਲ ਬਹੁਤ ਜ਼ਿਆਦਾ ਰੇਸ਼ੇ ਵਾਲਾ ਅਤੇ ਬਦ ਜ਼ਾਇਕਾ ਹੁੰਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਅੰਬ ਦਾ ਫਲ ਪੱਕਣ ਦੇ ਮੁਖਤਲਿਫ ਮਰਹਲੇ ਹੁੰਦੇ ਨੇ ਅਤੇ ਇਹਨਾਂ ਮੁਖਤਲਿਫ ਮਰਹਲਿਆਂ 'ਚ ਅੰਬ ਨੂੰ ਗਜ਼ਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਯਾਨੀ ਕਿ ਕੱਚਾ ਅਤੇ ਸਬਜ਼ ਅੰਬ ਸਟਾਰਚ ਦੀ ਵਾਫਰ ਮਕਦਾਰ ਰੱਖਦਾ ਹੈ ਜਿਹੜੀ ਕਿ ਪੱਕਣ ਦੇ ਮਰਹਲੇ ਦੇ ਬਾਅਦ ਗਲੂਕੋਸ, ਸਰਕੋਸ ਅਤੇ ਮਾਲਟੋਸ 'ਚ ਤਬਦੀਲ ਹੋ ਜਾਂਦੀ ਹੈ ਅਤੇ ਫਲ ਜਦੋਂ ਪੱਕ ਜਾਂਦਾ ਹੈ ਇਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਸਾਥੀਓ, ਕੱਚੇ ਅੰਬ ਦਾ ਜ਼ਾਇਕਾ ਤੁਰਸ਼ ਹੁੰਦਾ ਹੈ। ਕੱਚਾ ਅੰਬ ਵਿਟਾਮਿਨ ਸੀ ਦਾ ਭਰਪੂਰ ਜ਼ਰੀਆ ਹੁੰਦਾ ਹੈ। ਇਹਦੇ 'ਚ ਅੱਧੇ ਪੱਕੇ ਹੋਏ ਅਤੇ ਪੂਰੇ ਪੱਕੇ ਹੋਏ ਅੰਬ ਦੀ ਨਿਸਬਤ ਵਿਟਾਮਿਨ ਸੀ ਦੀ ਮਕਦਾਰ ਜ਼ਿਆਦਾ ਹੁੰਦੀ ਏ। ਇਹ ਵਿਟਾਮਿਨ B1 ਅਤੇ B2 ਅਤੇ ਨਾਇਆਸੀਨ ਵੀ ਮੁਹੱਈਆ ਕਰਦਾ ਏ। ਇਹਨਾਂ ਵਿਟਾਮਿਨਸ ਦੀ ਮਕਦਾਰ ਮੁਖਤਲਿਫ ਕਿਸਮਾਂ 'ਚ ਮੁਖਤਲਿਫ ਅਤੇ ਪੱਕਣ ਦੇ ਮਰਹਲੇ 'ਚ ਮਾਹੌਲ ਦੇ ਮੁਤਾਬਿਕ ਹੁੰਦੀ ਏ। ਸਾਥੀਓ, ਅਸੀਂ ਵੇਖਦੇ ਹਾਂ ਕਿ ਪੱਕਿਆ ਹੋਇਆ ਅੰਬ ਮੁਕੰਮਲ ਗਜ਼ਾ ਅਤੇ ਸਿਹਤ ਬਖਸ਼ ਫਲ ਏ। ਇਹਦਾ ਸਭ ਤੋਂ ਵੱਡਾ ਗਜ਼ਾਈ ਜਜ਼ੂ ਚੀਨੀ ਏ ਅਤੇ ਇਸ ਫਲ 'ਚ ਬਹੁਤ ਸਾਰੀਆਂ ਸ਼ਿਫਾ ਬਖਸ਼ ਅਤੇ ਤਿੱਬੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਅੰਬ ਦਾ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਵਜ਼ਨ ਵੱਧਦਾ ਹੈ। ਜਿਹੜੇ ਲੋਕ ਕਮਜ਼ੋਰ ਹੁੰਦੇ ਨੇ ਜਾਂ ਜਿਨ੍ਹਾਂ ਦਾ ਵਜ਼ਨ ਆਪਣੀ ਉਮਰ ਦੇ ਲਿਹਾਜ਼ ਨਾਲ ਘੱਟ ਹੁੰਦਾ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਸਾਥੀਓ, ਅੰਬ ਦਾ ਫਲ ਜਿਗਰ ਦੀਆਂ ਖਰਾਬੀਆਂ, ਵਜ਼ਨ ਦੀ ਕਮੀ ਅਤੇ ਦੂਸਰੀਆਂ ਜਿਸਮਾਨੀ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਅਸੀਂ ਵੇਖਦੇ ਹਾਂ ਕਿ ਕਈ ਲੋਕਾਂ ਨੂੰ ਗਰਮੀ 'ਚ ਲੂ ਲੱਗ ਜਾਂਦੀ ਹੈ ਅਤੇ ਸਾਥੀਓ, ਅੰਬ ਦੇ ਇਸਤੇਮਾਲ ਦੇ ਨਾਲ ਤੁਸੀਂ ਇਸ ਮਰਜ਼ ਤੋਂ ਬਚ ਸਕਦੇ ਹੋ। ਯਾਦ ਰੱਖੋ ਕਿ ਅਧੂਰਾ ਪੱਕਿਆ ਹੋਇਆ ਅੰਬ ਲੂ ਦੇ ਅਸਰਾਂ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਮੇਦੇ ਅਤੇ ਆਂਤੜੀਆਂ ਦੀ ਬੇਕਾਇਦਗੀ 'ਚ ਵੀ ਕੱਚੇ ਸਬਜ਼ ਅੰਬ ਬਹੁਤ ਹੀ ਮੁਫੀਦ ਹੁੰਦੇ ਨੇ। ਸਾਥੀਓ, ਕੱਚਾ ਸਬਜ਼ ਅੰਬ ਵਿਟਾਮਿਨ ਸੀ ਦੀ ਵਾਫਰ ਮਕਦਾਰ ਦੇ ਸਬਬ ਨਾਲ ਖੂਨ ਦੀਆਂ ਬਿਮਾਰੀਆਂ ਦਾ ਵੀ ਬਹੁਤ ਹੀ ਅੱਛਾ ਇਲਾਜ ਹੈ। ਇਹ ਖੂਨ ਦੀਆਂ ਨਾਲੀਆਂ 'ਚ ਲਚਕ ਪੈਦਾ ਕਰਦਾ ਹੈ ਅਤੇ ਖੂਨ ਦੇ ਨਵੇਂ ਖੁਲੀਏ ਬਣਾਉਂਦਾ ਹੈ। ਅੱਖਾਂ ਦੀਆਂ ਬਿਮਾਰੀਆਂ 'ਚ ਵੀ ਅੰਬ ਦਾ ਇਸਤੇਮਾਲ ਬਹੁਤ ਹੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਘੱਟ ਰੋਸ਼ਨੀ 'ਚ ਉਹ ਵੇਖ ਨਹੀਂ ਸਕਦੇ, ਉਹਨਾਂ ਮਰੀਜ਼ਾਂ ਨੂੰ ਪੱਕਿਆ ਹੋਇਆ ਅੰਬ ਖਾਣਾ ਚਾਹੀਦਾ ਏ। ਇਹ ਮਰਜ਼ ਵਿਟਾਮਿਨ ਏ ਦੀ ਕਮੀ ਦੀ ਵਜ੍ਹਾ ਤੋਂ ਹੋ ਜਾਂਦਾ ਏ। ਸੋ ਸਾਥੀਓ, ਚਾਹੀਦਾ ਏ ਕਿ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਘੱਟ ਰੋਸ਼ਨੀ 'ਚ ਨਹੀਂ ਨਜ਼ਰ ਆਉਂਦਾ, ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਇਹ ਮਰਜ਼ ਗਰੀਬ ਵਾਲਦੈਨ ਦੇ ਬੱਚਿਆਂ 'ਚ ਗਜ਼ਾਇਤ ਦੀ ਕਮੀ ਦੀ ਵਜ੍ਹਾ ਨਾਲ ਪਾਇਆ ਜਾਂਦਾ ਏ ਅਤੇ ਆਮ ਦੇ ਮੌਸਮ 'ਚ ਇਹਦਾ ਖੂਬ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹਦਾ ਇਸਤੇਮਾਲ ਕਈ ਹੋਰ ਅੱਖਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਏ। ਅਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਲੋਕ ਵਜ਼ਨ ਦੀ ਕਮੀ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਏ ਕਿ ਉਹ ਅੰਬ ਅਤੇ ਦੁੱਧ ਦਾ ਇਸਤੇਮਾਲ ਕਰਨ। ਇਸ ਅੰਦਾਜ਼ ਦੇ ਇਲਾਜ ਦੇ ਲਈ ਹਮੇਸ਼ਾ ਖੂਬ ਪੱਕੇ ਹੋਏ ਅਤੇ ਮਿੱਠੇ ਅੰਬਾਂ ਦਾ ਇੰਤਖਾਬ ਕਰੋ ਅਤੇ ਉਹਨਾਂ ਨੂੰ ਦੁੱਧ ਦੇ ਨਾਲ ਦਿਨ 'ਚ 3 ਵਾਰ, ਯਾਨੀ ਕਿ ਸੁਬਹ, ਦੁਪਹਿਰ ਅਤੇ ਸ਼ਾਮ ਇਸਤੇਮਾਲ ਕਰੋ। ਪਹਿਲੇ ਆਮ ਖਾਓ ਅਤੇ ਉਹਦੇ ਬਾਅਦ ਦੁੱਧ ਪੀ ਲਵੋ, ਜਾਂ ਫਿਰ ਤੁਸੀਂ ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਪਰ ਸਾਥੀਓ, ਯਾਦ ਰੱਖੋ ਕਿ ਆਮ 'ਚ ਖੁਦ ਵਾਫਰ ਮਕਦਾਰ 'ਚ ਸ਼ੱਕਰ ਪਾਈ ਜਾਂਦੀ ਏ, ਇਸ ਲਈ ਦੁੱਧ ਚੀਨੀ ਦੇ ਬਗੈਰ ਪੀਓ। ਅੰਬ 'ਚ ਸ਼ੱਕਰ ਤਾਂ ਹੁੰਦੀ ਹੈ ਲੇਕਿਨ ਪ੍ਰੋਟੀਨ ਦੀ ਕਮੀ ਹੁੰਦੀ ਹੈ, ਅਤੇ ਦੂਸਰੀ ਤਰਫ ਦੁੱਧ 'ਚ ਪ੍ਰੋਟੀਨ ਹੁੰਦੀ ਹੈ ਲੇਕਿਨ ਸ਼ੱਕਰ ਨਹੀਂ ਹੁੰਦੀ। ਇਸ ਤਰ੍ਹਾਂ ਇਹਨਾਂ ਦੋਨਾਂ ਦਾ ਇਮਤਿਆਜ਼ ਇੱਕ ਦੂਸਰੇ ਦੀ ਕਮੀ ਦੂਰ ਕਰ ਦਿੰਦਾ ਹੈ। ਅੰਬ ਅਤੇ ਦੁੱਧ 'ਤੇ ਮੁਸ਼ਤਮਿਲ ਇਸ ਗਜ਼ਾ ਨੂੰ ਅਗਰ ਤੁਸੀਂ 1 ਮਹੀਨੇ ਤੱਕ ਇਸਤੇਮਾਲ ਕਰੋਗੇ ਤਾਂ ਫਿਰ ਤੁਸੀਂ ਯਕੀਨਨ ਇਹ ਮਹਿਸੂਸ ਕਰੋਗੇ ਕਿ ਤੁਹਾਡੀ ਸਿਹਤ ਬਿਹਤਰ ਹੋ ਗਈ ਹੈ ਅਤੇ ਤੁਹਾਡੇ ਜਿਸਮ 'ਚ ਤਾਕਤ ਆ ਗਈ ਹੈ, ਅਤੇ ਸਾਥੀਓ ਇਹਦੇ ਨਾਲ ਨਾਲ ਤੁਹਾਡੇ ਵਜ਼ਨ 'ਚ ਵੀ ਇਜ਼ਾਫਾ ਹੋ ਜਾਏਗਾ। ਆਖਿਰ 'ਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਕੱਚੇ ਅੰਬਾਂ ਨੂੰ ਕਦੇ ਵੀ ਜ਼ਿਆਦਾ ਇਸਤੇਮਾਲ ਨਾ ਕਰੋ, ਕਿਉਂਕਿ ਇਹਨਾਂ ਦੇ ਜ਼ਿਆਦਾ ਇਸਤੇਮਾਲ ਦੇ ਨਾਲ ਗਲੇ 'ਚ ਖਰਾਸ਼, ਬਦਹਜ਼ਮੀ, ਪੇਚਿਸ ਅਤੇ ਪੇਟ ਦੀਆਂ ਬਿਮਾਰੀਆਂ ਲਾਹਕ ਹੋ ਜਾਂਦੀਆਂ ਨੇ। ਕੱਚੇ ਸਬਜ਼ ਅੰਬ ਖਾਣ ਦੇ ਫੌਰਨ ਬਾਅਦ ਪਾਣੀ ਵੀ ਨਾ ਪੀਓ, ਕਿਉਂਕਿ ਇਹ ਗਲੇ 'ਚ ਖਰਾਸ਼ ਦਾ ਸਬੱਬ ਬਣਦੇ ਨੇ। ਸੋ ਯਾਦ ਰੱਖੋ ਕਿ ਅੰਬ ਦਾ ਜ਼ਿਆਦਾ ਇਸਤੇਮਾਲ ਵੀ ਮੁਖਤਲਿਫ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਸੋ ਜਿਹੜੇ ਬੱਚੇ ਜ਼ਿਆਦਾ ਅੰਬ ਖਾਂਦੇ ਨੇ ਉਹਨਾਂ ਨੂੰ ਜਿਲਦ ਦੀਆਂ ਬਿਮਾਰੀਆਂ ਵੀ ਲਾਹਕ ਹੋ ਜਾਂਦੀਆਂ ਨੇ। ਸੋ ਇਸ ਲਈ ਸਾਥੀਓ, ਹਰ ਚੀਜ਼ ਦਾ ਮੁਨਾਸਿਬ ਇਸਤੇਮਾਲ ਕਰਨਾ ਸਿੱਖੋ। ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰ ਲੈਂਦੇ ਹਾਂ ਤਾਂ ਫਿਰ ਉਹ ਯਕੀਨਨ ਨੁਕਸਾਨ ਦਾ ਬਾਇਸ ਬਣਦੀ ਏ। ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅੰਬ ਨੂੰ ਵੀ ਅਸੀਂ ਮੁਨਾਸਿਬ ਹੱਦ ਤੱਕ ਇਸਤੇਮਾਲ ਕਰੀਏ, ਕਿਉਂਕਿ ਇਹਦਾ ਜ਼ਿਆਦਾ ਇਸਤੇਮਾਲ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਅੰਬ ਦੇ ਫਲ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਸਾਥੀਓ ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਦੇ ਹਾਂ, ਅੱਜ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 6 ਕਿਤਾਬ ਜਿਹੜਾ ਕਿ ਪਾਲੂਸ ਰਸੂਲ ਦਾ ਪਹਿਲਾ ਖੱਤ ਹੈ, ਰੋਮੀਓ ਦੇ ਨਾਮ, ਇਹਦੇ ਬਾਰੇ ਜਾਣਾਂਗੇ ਤੇ ਇਹਦਾ ਮੁਤਾਲਾ ਕਰਾਂਗੇ। ਸਾਥੀਓ, ਰੋਮੀਓ ਦੇ ਖਤ ਨੂੰ ਲਿਖਣ ਵਾਲੇ ਪੌਲੁਸ ਰਸੂਲ ਨੇ ਤੇ ਇਸ ਖਤ ਵਿੱਚ 16 ਅਬਵਾਬ ਤੇ 433 ਆਯਾਤ ਪਾਇਆ ਜਾਂਦੀਆਂ ਨੇ। ਤੇ ਜਦੋਂ ਅਸੀਂ ਰੋਮੀਓ ਦੇ ਖਤ ਦਾ ਮੁਤਾਲਾ ਕਰਨੇ ਆ ਤੇ ਸਾਨੂੰ ਪਤਾ ਚੱਲਦਾ ਹੈ ਕਿ ਪੌਲੁਸ ਰਸੂਲ ਦੇ ਸਾਰੇ ਖਤਾਂ ਨਾਲੋਂ ਇਹ ਖਤ ਸਭ ਤੋਂ ਲੰਬਾ ਹੈ। ਇਸ ਖਤ ਵਿੱਚ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦੀਆਂ ਗੱਲਾਂ ਵੀ ਬਿਆਨ ਕੀਤੇ ਗਿਆ ਨੇ। ਸਾਥੀਓ, ਪੌਲੁਸ ਰਸੂਲ ਨੇ ਇਹ ਖਤ ਆਪਣੇ ਤੀਸਰੇ ਮਿਸ਼ਨਰੀ ਸਫ਼ਰ ਦੇ ਆਖਰ ਵਿੱਚ ਅਖਿਆ ਦੇ ਸ਼ਹਿਰ ਕਰੰਥਸ ਤੋਂ ਲਿਖਿਆ, ਜਦੋਂ ਉਹ ਗੂਸ ਦੇ ਹਾਂ ਠਹਿਰਿਆ ਸੀ। ਸਾਥੀਓ, ਇਸ ਖਤ ਦਾ ਖਾਸ ਮਜ਼ਮੂਨ ਨਿਜਾਤ ਦਾ ਅਲਾਹੀ ਮਨਸੂਬਾ ਹੈ। ਇਸ ਖਤ ਵਿੱਚ ਪੌਲੁਸ ਰਸੂਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਸਤਬਾਜ਼ੀ ਖੁਦਾ ਦੀ ਬਖਸ਼ਿਸ਼ ਹੈ, ਜਿਹੜੇ ਯਿਸੂ ਮਸੀਹ ਤੇ ਈਮਾਨ ਲਿਆਉਂਦੇ ਨੇ ਉਹਨਾਂ ਨੂੰ ਇਹ ਮੁਫਤ ਮਿਲਦੀ ਹੈ। ਸਾਥੀਓ, ਪੌਲੁਸ ਰਸੂਲ ਰੂਮੀ ਹਕੂਮਤ ਦੇ ਦਾਰੁਲ ਖਿਲਾਫਾ ਰੋਮ ਵਿੱਚ ਇੱਕ ਮਜ਼ਬੂਤ ਕਲੀਸੀਆ ਦੀ ਅਹਿਮੀਅਤ ਤੋਂ ਵਾਕਿਫ ਸੀ, ਕਿਉਂਕਿ ਉਸ ਵੇਲੇ ਰੋਮ ਦੀ ਹਕੂਮਤ ਸੀ ਤੇ ਉਹਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਉਹ ਰੋਮ ਵਿੱਚ ਇੱਕ ਮਜ਼ਬੂਤ ਕਲੀਸੀਆ ਨੂੰ ਕਾਇਮ ਕਰੇ ਤਾਂ ਕਿ ਯਿਸੂ ਮਸੀਹ ਦਾ ਚਰਚਾ, ਯਿਸੂ ਮਸੀਹ ਦਾ ਪ੍ਰਚਾਰ ਹਰ ਜਗ੍ਹਾ ਤੇ ਹੋ ਸਕੇ। ਸੋ ਪੌਲੁਸ ਰਸੂਲ ਨੇ ਖੁਦਾਵੰਦ ਯਿਸੂ ਮਸੀਹ ਦੀ ਮਦਦ, ਰਹਿਨਮਾਈ ਦੇ ਨਾਲ, ਰੂਹੁਲ ਕੁਦਸ ਦੀ ਹਦਾਇਤ ਦੇ ਨਾਲ ਰੋਮ ਵਿੱਚ ਪਾਈ ਜਾਣ ਵਾਲੀ ਕਲੀਸੀਆ ਨੂੰ ਇੱਕ ਖਤ ਲਿਖਿਆ ਤੇ ਆਪਣੇ ਖਤ ਵਿੱਚ ਪੌਲੁਸ ਰਸੂਲ ਸਭ ਤੋਂ ਪਹਿਲੂ ਆਪਣੀ ਬੁਲਾਹਟ ਦਾ ਜ਼ਿਕਰ ਕਰਦਾ ਹੈ ਤੇ ਫਿਰ ਉਹ ਆਪਣੀ ਖਾਹਿਸ਼ ਦਾ ਇਜ਼ਹਾਰ ਵੀ ਕਰਦਾ ਹੈ। ਤੇ ਸਾਥੀਓ, ਇਹ ਗੱਲ ਯਾਦ ਰੱਖੋ ਕਿ ਪੌਲੁਸ ਰਸੂਲ ਰੋਮ ਦੀ ਕਲੀਸੀਆ ਨੂੰ ਅਗਾਹ ਕਰਨਾ ਚਾਹੁੰਦਾ ਸੀ ਕਿ ਉਹ ਉਹਨਾਂ ਨੂੰ ਬਿਲਾਨਾਗਾ ਯਾਦ ਕਰਦਾ ਹੈ ਦੁਆ ਵਿੱਚ ਤੇ ਉਹ ਉਹਨਾਂ ਦੀ ਮੁਲਾਕਾਤ ਦਾ ਮੁਸ਼ਤਾਕ ਹੈ। ਸਾਥੀਓ, ਪੌਲੁਸ ਰਸੂਲ ਨੇ ਇਸ ਮਕਸਦ ਲਈ ਹੀ ਰੋਮ ਦੀ ਕਲੀਸੀਆ ਨੂੰ ਇੱਕ ਖਤ ਲਿਖਿਆ ਤਾਂ ਕਿ ਕਲੀਸੀਆ ਇਸ ਗੱਲ ਨੂੰ ਜਾਣੇ ਕਿ ਪੌਲੁਸ ਰਸੂਲ ਦੁਆ ਵਿੱਚ ਇਮਾਨਦਾਰ ਲੋਕਾਂ ਨੂੰ ਯਾਦ ਰੱਖਦਾ ਹੈ ਤੇ ਉਹਨਾਂ ਨੂੰ ਮਿਲਣ ਦਾ ਉਹ ਮੁਸ਼ਤਾਕ ਵੀ ਹੈ। ਸਾਥੀਓ, ਪੌਲੁਸ ਰਸੂਲ ਇਸ ਖਤ ਵਿੱਚ ਉਸ ਵੇਲੇ ਰੋਮ ਨਾ ਜਾਣ ਦੀ ਵਜ੍ਹਾ ਵੀ ਬਿਆਨ ਕਰਦਾ ਹੈ ਕਿ ਜਦੋਂ ਉਹ ਰੋਮ ਦੇ ਕਾਫ਼ੀ ਨਜ਼ਦੀਕ ਪਹੁੰਚਿਆ ਉਸ ਵੇਲੇ ਉਹ ਉਲਟੀ ਸਿਮਤ ਵੱਲ ਯਾਨੀ ਯਰੂਸ਼ਲਮ ਦੇ ਵੱਲੋਂ ਜਾਂਦਿਆ ਸੀ ਤਾਂ ਕਿ ਯਰੂਸ਼ਲਮ ਦੇ ਗਰੀਬ ਲੋਕਾਂ ਨੂੰ, ਮਕਦੂਨੀਆ ਤੇ ਅਖਿਆ ਦੇ ਰਹਿਣ ਵਾਲੇ ਲੋਕਾਂ ਦਾ ਜਮ੍ਹਾਂ ਕੀਤਾ ਹੋਇਆ ਚੰਦਾ ਉਹ ਪਹੁੰਚਾਏ। ਸਾਥੀਓ, ਪੌਲੁਸ ਰਸੂਲ ਨੇ ਇਸ ਖਤ ਵਿੱਚ ਰੋਮ ਦੀ ਕਲੀਸੀਆ ਨੂੰ ਰੂਹਾਨੀ ਨਿਹਮਤਾਂ ਦੇ ਬਾਰੇ ਵੀ ਦੱਸਿਆ ਤੇ ਇਸ ਗੱਲ ਦਾ ਯਕੀਨ ਦਿਲਾਇਆ ਕਿ ਉਹ ਯਿਸੂ ਮਸੀਹ ਕੋਲੋਂ ਕਾਮਿਲ ਬਰਕਤ ਪਾਣਗੇ। ਸਾਥੀਓ, ਰੋਮ ਦੀ ਕਲੀਸੀਆ ਵਿੱਚ ਯਹੂਦੀ ਤੇ ਗੈਰ ਯਹੂਦੀ ਲੋਕ ਪਾਏ ਜਾਂਦੇ ਸਨ, ਜਿਹਦੀ ਵਜ੍ਹਾ ਤੋਂ ਉਹਨਾਂ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਲਈ ਇਖਤਲਾਫ਼ ਪਾਇਆ ਜਾਂਦਾ ਸੀ ਤੇ ਕਈ ਐਸੇ ਮਸਾਇਲ ਵੀ ਸਨ ਜਿਹਦਾ ਸਾਹਮਣਾ ਕਲੀਸੀਆ ਕਰਾਂਦੀ ਸੀ। ਪਰ ਸਾਥੀਓ, ਪੌਲੁਸ ਰਸੂਲ ਨੇ ਰੋਮ ਦੀ ਕਲੀਸੀਆ ਨੂੰ ਖੱਤ ਲਿਖਦੇ ਹੋਇਆਂ ਇਹ ਗੱਲ ਕਹੀ ਕਿ ਤੁਸੀਂ ਨੇਕ ਕੰਮਾਂ ਤੇ ਨੇਕ ਅਮਾਲ ਤੇ ਭਰੋਸਾ ਨਾ ਰੱਖੋ, ਬਲਕਿ ਯਿਸੂ ਮਸੀਹ ਤੇ ਈਮਾਨ ਲਿਆਓ ਤਾਂ ਕਿ ਖੁਦਾਵੰਦ ਤੁਹਾਡੀ ਜ਼ਿੰਦਗੀ ਵਿੱਚ, ਤੁਹਾਡੇ ਕਰਦਾਰ ਵਿੱਚ ਆਪਣੀ ਰਾਸਤਬਾਜ਼ੀ ਨੂੰ ਪੈਦਾ ਕਰੇ ਤੇ ਤੁਸੀਂ ਖੁਦਾਵੰਦ ਦੇ ਨਾਮ ਤੋਂ ਹੀ ਜਾਣੇ ਤੇ ਪਹਿਚਾਣੇ ਜਾਓ। ਸਾਥੀਓ, ਪੌਲੁਸ ਰਸੂਲ ਨੇ ਆਪਣੇ ਖੱਤ ਦੇ ਜ਼ਰੀਏ ਨਾਲ ਯਹੂਦੀ ਤੇ ਗੈਰ ਯਹੂਦੀ ਲੋਕਾਂ ਦੀ ਗਲਤ ਫਹਿਮੀਆਂ ਨੂੰ ਦੂਰ ਕੀਤਾ ਤੇ ਉਹਨਾਂ ਨੂੰ ਖੁਦਾ ਦੀ ਨਿਜਾਤ ਦੇ ਬਾਰੇ ਇਹ ਦੱਸਿਆ ਕਿ ਉਹ ਖੁਦਾ ਦੀ ਨਿਜਾਤ ਵਿੱਚ ਸ਼ਾਮਿਲ ਨੇ, ਭਾਵੇਂ ਉਹਨਾਂ ਦਾ ਤਾਲੁਕ ਕਿਸੇ ਵੀ ਮਜ਼ਹਬ ਤੋਂ, ਕਿਸੇ ਵੀ ਫਿਰਕੇ ਤੋਂ, ਕਿਸੇ ਵੀ ਰੰਗੋ ਨਸਲ ਤੋਂ ਹੀ ਕਿਉਂ ਨਾ ਹੋਏ, ਭਾਵੇਂ ਜੋ ਕੋਈ ਵੀ ਨੇ, ਉਹ ਇਸ ਮੁਸੀਬਤ ਮਾਂ ਲਿਆ ਕੇ ਮੁਫਤ ਨਿਜਾਤ ਪਾਉਂਦੇ ਨੇ। ਸਾਥੀਓ, ਇਸ ਖਤ ਵਿੱਚ ਪੌਲੁਸ ਰਸੂਲ ਨੇ ਬਹੁਤ ਸਾਰੇ ਅਹਿਮ ਮਜ਼ਮੀਨ ਤੇ ਬਹਿਸ ਕੀਤੀ। ਪੌਲੁਸ ਰਸੂਲ ਨੇ ਇਸ ਖਤ ਵਿੱਚ ਗੁਨਾਹ, ਨਿਜਾਤ, ਫਜ਼ਲ, ਸ਼ਰੀਅਤ, ਈਮਾਨ, ਰਾਸਤਬਾਜ਼ੀ, ਤਕਦੀਸ, ਮੁਖਲਸੀ, ਮੌਤ, ਜੀ ਉੱਠਣਾ, ਅਦਾਲਤ, ਸੋ ਇਹਨਾਂ ਸਾਰੇ ਗੱਲਾਂ ਤੇ ਪੌਲੁਸ ਰਸੂਲ ਨੇ ਬਹਿਸ ਕੀਤੀ ਤੇ ਇਹਨਾਂ ਸਾਰੇ ਗੱਲਾਂ ਦੇ ਬਾਰੇ ਪੌਲੁਸ ਰਸੂਲ ਨੇ ਰੋਮ ਦੀ ਕਲੀਸਿਆ ਨੂੰ ਤਾਲੀਮ ਦਿੱਤੀ। ਸਾਥੀਓ, ਰੋਮੀਓ ਦੇ ਖੱਤ ਵਿੱਚ ਅਸੀਂ ਖੁਦਾ ਦੀ ਰਾਸਤਬਾਜ਼ੀ ਦੇ ਬਾਰੇ ਪੜ੍ਹਨੇ ਹਾਂ ਔਰ ਫਿਰ ਈਮਾਨ ਤੇ ਰਾਸਤਬਾਜ਼ੀ ਦੇ ਬਾਰੇ ਪੜ੍ਹਨੇ ਹਾਂ। ਇਸ ਗੱਲ ਨੂੰ ਜਾਣਨ ਵੱਲ ਬੰਨੇ ਕਿ ਈਮਾਨ ਨਾਲ ਹੀ ਰਾਸਤਬਾਜ਼ ਠਹਿਰਿਆ ਜਾ ਸਕਦਾ ਹੈ। ਖਤਨਾ ਜਾਂ ਸ਼ਰੀਅਤ ਨਿਜਾਤ ਨਹੀਂ ਦੇ ਸਕਦੀ, ਰਾਸਤਬਾਜ਼ ਨਹੀਂ ਬਣਾ ਸਕਦੀ, ਬਲਕਿ ਖੁਦਾ ਤੇ ਈਮਾਨ ਲਿਆ ਕੇ ਉਹਦੇ ਕਲਾਮ ਤੇ ਅਮਲ ਕਰਕੇ ਹੀ ਅਸੀਂ ਉਹਦੀ ਕਾਮਿਲ ਨਿਜਾਤ ਨੂੰ ਤੇ ਉਹਦੀ ਬਰਕਤ ਨੂੰ ਪਾ ਸਕਦੇ ਹਾਂ। ਸਾਥੀਓ, ਰੋਮੀਓ ਦੇ ਖੱਤ ਵਿੱਚ ਅਸੀਂ ਗੁਨਾਹ ਤੇ ਗੁਨਾਹ ਦੀ ਸਜ਼ਾ ਦੇ ਬਾਰੇ ਵੀ ਪੜ੍ਹਨੇ ਹਾਂ ਔਰ ਫਿਰ ਬਪਤਿਸਮੇ ਦੇ ਬਾਰੇ, ਗੁਨਾਹ ਤੋਂ ਆਜ਼ਾਦੀ, ਮਸੀਹ ਦੇ ਵਸੀਲੇ ਨਾਲ ਸ਼ਰੀਅਤ ਤੋਂ ਆਜ਼ਾਦੀ, ਸ਼ਰੀਅਤ ਦਾ ਕੰਮ, ਰੂਹੁਲ ਕੁਦਸ ਦੀ ਹਦਾਇਤ ਦੇ ਮੁਤਾਬਿਕ ਚੱਲਣਾ, ਹਕੂਮਤਾਂ ਦੇ ਤਾਬੇ ਰਹਿਣਾ, ਅਮਲੀ ਜ਼ਿੰਦਗੀ ਤੇ ਦੁਆ ਦੀ ਦਰਖਾਸਤ ਅਸੀਂ ਇਸ ਖਤ ਵਿੱਚ ਪਾਨੇ ਆ। ਸਾਥੀਓ, ਇਸ ਖਤ ਵਿੱਚ ਇੱਕ ਖਾਸ ਖੂਬੀ ਇਹ ਪਾਈ ਜਾਂਦੀ ਹੈ ਕਿ ਪਾਲੂਸ ਰਸੂਲ ਨੇ ਇਸ ਖਤ ਨੂੰ ਬੜੀ ਤਰਤੀਬ ਦੇ ਨਾਲ ਤੇ ਗਹਿਰਾਈ ਦੇ ਨਾਲ ਲਿਖਿਆ। ਪਾਲੂਸ ਰਸੂਲ ਨੇ ਖੁਦਾ ਦੀ ਰਾਸਤਬਾਜ਼ੀ ਨੂੰ ਰੂਹਾਨੀ ਨਜ਼ਰੀਏ ਦੇ ਨਾਲ ਪੇਸ਼ ਕੀਤਾ ਔਰ ਫਿਰ ਉਹਨੇ ਗੁਨਾਹ ਤੇ ਗੁਨਾਹ ਤੋਂ ਆਜ਼ਾਦੀ ਦੇ ਬਾਰੇ ਦੱਸਿਆ, ਨਿਜਾਤ ਤੇ ਬੜੀ ਤਫਸੀਲ ਦੇ ਨਾਲ ਗੱਲਬਾਤ ਕੀਤੀ। ਔਰ ਫਿਰ ਇਸ ਖਤ ਵਿੱਚ ਅਸੀਂ ਇਸ ਗੱਲ ਨੂੰ ਵੀ ਪੜ੍ਹਨੇ ਹਾਂ ਕਿ ਖੁਦਾ ਨੇ ਕਦੇ ਵੀ ਕਿਸੇ ਨੂੰ ਵੀ ਇਰਾਦਾ ਨਹੀਂ ਕੀਤਾ ਹੈ। ਕਿ ਦਫ਼ਾ ਅਸੀਂ ਇਹ ਖਿਆਲ ਕਰਦੇ ਹਾਂ ਤੇ ਰੋਮ ਦੀ ਕਲੀਸਿਆ ਵਿੱਚ ਵੀ ਇਹ ਮਸਲਾ ਪਾਇਆ ਜਾਂਦਾ ਸੀ ਕਿ ਲੋਕ ਇਹ ਖਿਆਲ ਕਰਦੇ ਸਨ ਕਿ ਸਿਰਫ ਅਸੀਂ ਹੀ ਬੁਲਾਏ ਗਏ ਹਾਂ ਖੁਦਾ ਦੀ ਬਾਦਸ਼ਾਹੀ ਦੇ ਲਈ, ਅਸੀਂ ਹੀ ਮੁਬਾਰਕ ਤੇ ਮੁਕੱਦਸ ਹਾਂ, ਬਾਕੀ ਸਾਰੇ ਗੁਨਾਹਗਾਰ ਨੇ ਤੇ ਉਹ ਨਿਜਾਤ ਦੇ ਲਈ ਨਹੀਂ ਬੁਲਾਏ ਗਏ। ਪਰ ਸਾਥੀਓ, ਪਾਲੂਸ ਰਸੂਲ ਨੇ ਇਸ ਖਤ ਦੇ ਜ਼ਰੀਏ ਦੇ ਨਾਲ ਰੋਮ ਦੀ ਕਲੀਸਿਆ ਨੂੰ ਔਰ ਫਿਰ ਅੱਜ ਸਾਨੂੰ ਇਹ ਗੱਲ ਕਹਿੰਦਾ ਹੈ ਕਿ ਭਾਵੇਂ ਅਸੀਂ ਜੋ ਕੋਈ ਵੀ ਕਿਉਂ ਨਾ ਹੋਈਏ, ਯਿਸੂ ਮਸੀਹ ਤੇ ਮਾਨ ਲਿਆ ਕੇ ਅਸੀਂ ਗੁਨਾਹਾਂ ਤੋਂ ਮਾਫ਼ੀ ਪਾ ਸਕਦੇ ਹਾਂ। ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਕੇ ਅਸੀਂ ਨਿਜਾਤ ਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕਦੇ ਹਾਂ। ਸੋ ਸਾਥੀਓ, ਪਾਲੂਸ ਰਸੂਲ ਦੇ ਜ਼ਮਾਨੇ ਵਿੱਚ ਰੋਮ ਬੜੀ ਅਹਿਮੀਅਤ ਦਾ ਹਾਮਿਲ ਸੀ, ਇਸ ਲਈ ਪਾਲੂਸ ਰਸੂਲ ਨੇ ਇੱਥੇ ਅੰਜੀਲ ਦੀ ਮੁਨਾਦੀ ਕਰਨਾ ਪਸੰਦ ਕੀਤਾ। ਉਹਨੇ ਖੁਦਾ ਦੀ ਮਦਦ ਤੇ ਰਹਿਨਮਾਈ ਦੇ ਨਾਲ ਇਸ ਖਤ ਨੂੰ ਲਿਖਿਆ ਤੇ ਉਹਨਾਂ ਗੱਲਾਂ ਤੇ ਬਹਿਸ ਕੀਤੀ, ਗੱਲਬਾਤ ਕੀਤੀ ਜਿਹੜੀਆਂ ਗੱਲਾਂ ਇਨਸਾਨ ਦੀ ਨਿਜਾਤ ਨਾਲ ਤਾਲੁਕ ਰੱਖਦੀਆਂ ਨੇ ਤੇ ਜਿਹੜੀਆਂ ਗੱਲਾਂ ਇਨਸਾਨ ਨੂੰ ਨਿਜਾਤ ਤੋਂ ਦੂਰ ਲੈ ਕੇ ਜਾ ਸਕਦੀਆਂ ਨੇ। ਸਾਥੀਓ, ਜਦੋਂ ਅਸੀਂ ਰੋਮੀਓ ਦਾ ਖਤ ਪੜ੍ਹਾਂਗੇ, ਪਾਲੂਸ ਰਸੂਲ ਦਾ ਇਹ ਖਤ ਜਿਹੜਾ ਕਿ ਰੋਮ ਦੀ ਕਲੀਸਿਆ ਦੇ ਲਈ ਲਿਖਿਆ ਗਿਆ, ਇਹਨੂੰ ਪੜ੍ਹਨ ਨਾਲ ਸਾਨੂੰ ਪਤਾ ਚੱਲੇਗਾ ਕਿ ਇਸ ਖਤ ਵਿੱਚ ਖੁਦਾ ਦੀ ਰਾਸਤਬਾਜ਼ੀ ਦਾ ਪੈਗਾਮ ਪਾਇਆ ਜਾਂਦਾ ਹੈ, ਖੁਦਾ ਦੀ ਭਲਾਈ ਦਾ ਪੈਗਾਮ ਪਾਇਆ ਜਾਂਦਾ ਹੈ, ਖੁਦਾ ਦੀ ਹਾਕਮੀਅਤ, ਖੁਦਾ ਦਾ ਫਜ਼ਲ, ਖੁਦਾ ਦੀ ਸ਼ਰੀਅਤ ਤੇ ਉਹਦੀ ਨਿਜਾਤ ਦੇ ਬਾਰੇ ਸਾਨੂੰ ਸੁਨਹਿਰੀ ਪੈਗਾਮ ਮਿਲਦਾ ਹੈ। ਸਾਥੀਓ, ਪਾਲੂਸ ਰਸੂਲ ਨੇ ਰੋਮ ਦੀ ਕਲੀਸਿਆ ਨੂੰ ਇਹ ਗੱਲ ਕਹੀ ਤੇ ਅੱਜ ਇਸ ਖਤ ਦੇ ਜ਼ਰੀਏ ਨਾਲ ਸਾਨੂੰ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਿੰਨੇ ਵੀ ਖੁਦਾ ਦੇ ਰੂਹ ਦੇ ਮੁਤਾਬਿਕ ਉਹਦੀ ਹਦਾਇਤ ਨਾਲ ਚੱਲਦੇ ਨੇ, ਉਹੀ ਖੁਦਾ ਦੇ ਫਰਜ਼ੰਦ ਨੇ। ਸੋ ਇਸ ਕਲਾਮ ਤੋਂ, ਇਸ ਗੱਲ ਤੋਂ ਇਹ ਗੱਲ ਵਾਜ਼ਿਹ ਹੋ ਜਾਂਦੀ ਹੈ ਕਿ ਭਾਵੇਂ ਸਾਡਾ ਤਾਲੁਕ ਕਿਸੇ ਵੀ ਮਜ਼ਹਬ ਤੋਂ, ਕਿਸੇ ਵੀ ਕਬੀਲੇ ਤੋਂ ਕਿਉਂ ਨਾ ਹੋਏ, ਭਾਵੇਂ ਅਸੀਂ ਜੋ ਕੋਈ ਵੀ ਹਾਂ, ਨਿਜਾਤ ਸਾਡੇ ਸਾਰਿਆਂ ਵਾਸਤੇ ਮੁਫ਼ਤ ਹੈ। ਅਸੀਂ ਸਾਰੇ ਆਪਣੇ ਗੁਨਾਹਾਂ ਤੋਂ ਨਿਜਾਤ ਪਾ ਸਕਦੇ ਹਾਂ। ਸੋ ਅਸੀਂ ਦੁਨਿਆਵੀ ਗੱਲਾਂ ਵਿੱਚ, ਦੁਨਿਆਵੀ ਕੰਮਾਂ ਵਿੱਚ ਆਪਣੀ ਜ਼ਿੰਦਗੀ ਨੂੰ ਨਾ ਗਵਾਈਏ, ਬਲਕਿ ਅਸੀਂ ਯਿਸੂ ਮਸੀਹ ਦੇ ਕਦਮਾਂ ਵਿੱਚ ਆਈਏ, ਉਹਦੀਆਂ ਗੱਲਾਂ ਨੂੰ ਸੁਣੀਏ, ਕਿਉਂਕਿ ਉਹਦੇ ਕਲਾਮ ਵਿੱਚ ਕੁਦਰਤ ਪਾਈ ਜਾਂਦੀ ਹੈ, ਉਹਦੇ ਕਲਾਮ ਵਿੱਚ ਤਾਕਤ ਪਾਈ ਜਾਂਦੀ ਹੈ। ਸੋ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਈਏ ਤੇ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਰਹਿੰਦਾ ਤਸਲੀਮ ਕਰੀਏ ਤਾਂ ਕਿ ਅਸੀਂ ਯਿਸੂ ਮਸੀਹ ਦੇ ਵਸਲੇ ਤੋਂ ਜ਼ਿੰਦਗੀ ਪਾਈਏ ਤੇ ਕਸਰਤ ਦੀ ਜ਼ਿੰਦਗੀ ਪਾਈਏ। ਸੋ ਆਓ ਸਾਥੀਓ, ਅੱਜ ਅਸੀਂ ਰੋਮੀਓ ਦੇ ਖਤ ਦੇ ਬਾਰੇ ਜਾਣੀਏ, ਇਸ ਖਤ ਨੂੰ, ਇਸ ਕਿਤਾਬ ਨੂੰ ਜ਼ਰੂਰ ਪੜ੍ਹੀਏ ਤਾਂ ਕਿ ਅਸੀਂ ਖੁਦਾ ਦੀ ਨਿਜਾਤ ਤੋਂ, ਖੁਦਾ ਦੇ ਫਜ਼ਲ ਤੋਂ, ਉਹਦੀ ਮੁਹੱਬਤ ਤੋਂ ਮੁਕੰਮਲ ਤੌਰ ਨਾਲ ਵਾਕਿਫ ਹੋ ਸਕੀਏ। ਅਸੀਂ ਇਸ ਖਤ ਦਾ ਜ਼ਰੂਰ ਮਤਾਲਾ ਕਰੀਏ ਤਾਂ ਕਿ ਈਮਾਨ ਵਿੱਚ ਮਜ਼ਬੂਤੀ ਪਾਉਂਦੇ ਹੋਏ ਖੁਦਾਮ ਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਸਾਥੀਓ, ਬਾਈਬਲ ਮੁਕੱਦਸ ਵਿੱਚ ਪਾਈ ਜਾਣ ਵਾਲੀ ਹਰ ਕਿਤਾਬ, ਹਰ ਖਤ ਸਾਡੇ ਸਾਰਿਆਂ ਵਾਸਤੇ ਖੁਦਾ ਦਾ ਕਲਾਮ ਹੈ, ਜਿਹਨੂੰ ਅਸਾਂ ਕਬੂਲ ਕਰਨਾ ਹੈ ਤੇ ਈਮਾਨ ਦੇ ਨਾਲ ਉਸ ਕਲਾਮ ਤੇ ਅਮਲ ਕਰਨਾ ਹੈ ਤਾਂ ਕਿ ਅਸੀਂ ਖੁਦਾਮਦ ਕੋਲੋਂ ਬਰਕਤ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ, ਖੁਦਾਮ ਦੇ ਅੱਗੇ ਇਸ ਗੱਲ ਦੀ ਇਲਤਜਾ ਕਰੀਏ ਕਿ ਉਹ ਸਾਡੀ ਮਦਦ ਤੇ ਰਹਿਨਮਾਈ ਕਰੇ, ਸਾਨੂੰ ਤੋਫੀਕ ਦੇਵੇ ਕਿ ਅਸੀਂ ਉਹਦੇ ਕਲਾਮ ਨੂੰ ਕਬੂਲ ਕਰਦੇ ਹੋਇਆਂ ਈਮਾਨ ਵਿੱਚ ਮਜ਼ਬੂਤ ਹੋਈਏ ਤੇ ਉਹਦੇ ਹਜ਼ੂਰ ਮਕਬੂਲ ਠਹਿਰੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ, ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਫਜ਼ਲ ਦੇ ਕੇ ਐ ਖੁਦਾਵੰਦ, ਅਸੀਂ ਤੇਰੇ ਨਾਲ ਵਫ਼ਾਦਾਰੀਏ, ਤੇਰੀ ਖਿਦਮਤ ਦਾ ਚਨਾਵ ਕਰੀਏ ਤਾਂ ਕਿ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ। ਇਸ ਕਲਾਮ ਦੇ ਵਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਬਿਮਾਰਾਂ ਨੂੰ ਸ਼ਿਫਾ ਦੇ ਤੇ ਗੁਨਾਹਗਾਰਾਂ ਨੂੰ ਨਿਜਾਤ ਬਖਸ਼। ਐ ਖੁਦਾਵੰਦ, ਤੂੰ ਸਾਨੂੰ ਆਪਣੇ ਜਲਾਲ ਦੇ ਲਈ, ਆਪਣੀ ਕੁਦਰਤ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।